ਲੜੀ ਵਾਰ ਕਥਾ ਮਹਾਰਾਜ ਜੀ ਦੇ ਭਾਵ ਸਰੂਪ ਦੀ ਆਪਾਂ ਵਿਚਾਰ ਰਹੇ ਹਾਂ। 18 ਅਸ਼ਟਪਦੀਆਂ ਪਿੱਛੇ ਸੰਪੂਰਨ ਹੋ ਚੁੱਕੀਆਂ ਨੇ। 19ਵਾਂ ਸਲੋਕ 19ਵੀਂ ਅਸ਼ਟਪਦੀ ਅੱਜ ਦੀ ਕਥਾ ਵਿੱਚ ਪ੍ਰਾਰੰਭ ਹੋ ਰਹੀ ਹੈ। ਸਰਵਣ ਮਤਲਬ ਹੈ ਜ਼ਹਿਰ। ਇਹ ਜਿਹੜਾ ਜ਼ਹਿਰ ਰੂਪੀ ਪਸਾਰਾ ਹੈ ਸਾਰੇ ਸੰਸਾਰ ਦਾ, ਇਹ ਸਾਰੀ ਸਾਰ ਸਵਾਹ ਹੋ ਜਾਂਦੀ। ਸਗਲੀ ਸਾਰ, ਸਾਰ ਦਾ ਮਤਲਬ ਹੁੰਦਾ ਸਵਾਹ, ਸਵਾਹ ਰੂਪੀ ਹੈ ਸਭ। ਜਦੋਂ ਬੰਦੇ ਨੇ ਸਰੀਰ ਤਿਆਗ ਕੇ ਜਾਣਾ ਫਿਰ ਸਾਰਾ ਕੁਝ ਖਾਕ ਰੂਪੀ ਹੈ, ਸਵਾਹ ਰੂਪੀ ਹੈ। ਭਾਵੇਂ ਬੜਾ ਵੱਡਾ ਮਕਾਨ ਬਣਾਇਆ ਹੋਵੇ, ਬੜਾ ਪੈਸਾ ਧਨ ਸੰਪਦਾ ਬਗੂਤੀ ਚੋਰੀ ਹੋਵੇ, ਬੜੀਆਂ ਜ਼ਮੀਨਾਂ ਜਾਇਦਾਦਾਂ ਖਰੀਦੀਆਂ ਹੋਣ, ਬੜੇ ਬੜੇ ਵੱਡੇ ਰੁਤਬੇ ਹੋਣ, ਜਦੋਂ ਮਰਦਾ ਫਿਰ ਉਹਦੇ ਲਈ ਸਾਰਾ ਕੁਝ ਸਵਾਹ ਹੀ। ਫਿਰ ਤਾਂ ਜੋ ਕੁਝ ਵੀ ਹੈ ਖਾਰ ਰੂਪੀ ਹੈ, ਸਵਾਹ ਰੂਪੀ। ਉਸ ਵਕਤ ਫਿਰ ਸਮਝ ਆਉਂਦੀ ਹੈ ਕਿ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਾਲ ਕੁਝ ਨਹੀਂ, ਸਾਥ ਨਾ ਚੱਲ ਲੈਂਦੇ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਾਲ ਕੁਝ ਨਹੀਂ ਲੁਕਣਾ, ਨਾਲ ਕੁਝ ਨਹੀਂ ਜਾਣਾ। ਇੱਕ ਨਿਰੰਕਾਰ ਦਾ ਪਰਮੇਸ਼ਰ ਦਾ ਭਜਨ ਹੈ ਜਿਹੜਾ ਨਾਲ ਲੁਕਣਾ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਬਾਰ ਬਾਰ ਉਪਦੇਸ਼ ਦਿੰਦੇ ਆ, ਬਿਨਾਂ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾ। ਹੁਣ ਨਾ ਭਜਨ ਕਰੇਗਾ ਤੇ ਕਦੋਂ ਕਰੇਗਾ? ਹੁਣ ਭਜਨ ਦਾ ਸਮਾਂ ਨਹੀਂ। ਇਹ ਗੱਲ ਯਾਦ ਰੱਖੀ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋ ਸਕਦਾ, ਤੇਰੀ ਮੁਕਤੀ ਨਹੀਂ ਹੋ ਸਕਦੀ। ਦੁਨੀਆਂ ਦੇ ਜਿਤਨੇ ਕਰਮ ਨੇ ਉਹਨਾਂ ਸਾਰੇ ਕਰਮਾਂ ਚ ਉੱਤਮ ਕਰਮ ਪਰਮੇਸ਼ਰ ਦਾ ਨਾਮ ਜਪਣਾ। ਹੋਰ ਇਹ ਵੀ ਯਾਦ ਰੱਖਣਾ, ਨਾਮ ਤੋਂ ਬਿਨਾਂ ਜਿੰਨੇ ਕਰਮ ਨੇ ਸਭ ਸਾਰ ਰੂਪ ਨੇ, ਸਵਾਹ ਰੂਪ ਨੇ, ਕਿਸੇ ਕੰਮ ਦੇ ਨਹੀਂ। ਜ਼ੀਰੋ ਦਾ ਕਦੇ ਮੁੱਲ ਨਹੀਂ ਪੈਂਦਾ, ਜਿੰਨੀਆਂ ਮਰਜ਼ੀ ਜ਼ੀਰੋਆਂ ਸਿਫਰਾਂ ਲਿਖੀ ਜਾਓ, ਉਹਨਾਂ ਦਾ ਕਦੇ ਮੁੱਲ ਨਹੀਂ ਪੈਂਦਾ ਜਦੋਂ ਤੱਕ ਨਾਲ ਇਕਾਂਗ ਨਹੀਂ ਪਾਇਆ ਜਾਂਦਾ। ਇੱਕ ਲਿਖਿਆ ਜਾਏ ਤੇ ਇੱਕ ਦੇ ਨਾਲ ਉਹਨਾਂ ਜ਼ੀਰੋਆਂ ਦਾ ਮੁੱਲ ਪੈਂਦਾ ਚੱਲਿਆ ਜਾਂਦਾ। ਜੇ ਇੱਕ ਨਹੀਂ, ਇੱਕ ਨਾਮ ਹੈ ਪਰਮਾਤਮਾ ਦਾ, ਬਾਕੀ ਜਿਤਨੇ ਕਰਮ ਨੇ ਸਭ ਜ਼ੀਰੋਆਂ ਨੇ, ਸਿਫਰਾਂ। ਇਸ ਕਰਕੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਹੀਂ ਨਾਲ ਕੁਝ ਜਾਂਦਾ। ਇਹ ਸੱਚਾਈ ਹੈ ਤ੍ਰੈਕਾਲ, ਔਰ ਇਸ ਸੱਚਾਈ ਤੋਂ ਕੋਈ ਵੀ ਜੀਵ ਮੁਨਕਰ ਨਹੀਂ ਹੋ ਸਕਦਾ। ਜਿਹੜਾ ਮੁਨਕਰ ਹੁੰਦਾ ਉਹ ਮੂਰਖਾਂ ਸਿਰ ਮੂਰਖ ਹੈ। ਨਾਮ ਦੇ ਭਜਨ ਤੋਂ ਬਿਨਾਂ ਨਾਲ ਕੁਝ ਨਹੀਂ। ਇੱਕ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਅੱਗੇ ਨਾਲ ਨਿਭਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਰੀ ਦੇ ਭਜਨ ਤੋਂ ਬਿਨਾਂ ਨਾਲ ਨਹੀਂ ਕੁਝ ਜਾਣਾ। ਲਿਖਿਆ ਸਗਲੀ ਛਾਰ, ਇਹ ਜਿਹੜੀ ਜੋ ਵੀ ਵਿਸ਼ੇ ਰੂਪ ਵਿਕਾਰ ਰੂਪ ਸੰਸਾਰ ਦੀ ਪ੍ਰਕਿਰਤੀ ਨਜ਼ਰ ਆ ਰਹੀ ਹੈ, ਇਹ ਜ਼ਹਿਰ ਰੂਪ ਹੈ। ਉਹਦੇ ਸਾਰੀ ਸਵਾਹ ਰੂਪ ਹੋ ਜਾਣ ਵਾਲੀ, ਛਾਰ ਰੂਪ ਹੋ ਜਾਣ ਵਾਲੀ ਹੈ।
ਹਰ ਹਰ ਨਾਮ ਸਮਾਵਨਾ, ਨਾਨਕ ਹੋ ਸੰਸਾਰ।
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਮਾਈ ਕਰ। ਹਰ ਹਰ ਨਾਮ ਕਮਾਵਨਾ, ਕਮਾਈ ਕਰਨੀ ਤੇ ਨਾਮ ਦੀ ਕਮਾਈ ਕਰ, ਨਾਮ ਨੂੰ ਵਣਜ, ਇਹੀ ਅਸਲ ਵਿੱਚ ਕਮਾਈ ਹੈ। ਜਿੰਨੀ ਕਮਾਈ ਕਰ ਹੁੰਦੀ ਹੈ ਨਾਮ ਦੀ, ਨਾਮ ਦੀ ਕਮਾਈ ਕਰ, ਨਾਮ ਦੀ ਸਾਧਨਾ। ਵਾਹਿਗੁਰੂ 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 ਸੁਣੇ ਸੁਣੇ ਵਾਰ ਵਾਰ ਜਪੀ ਜਾਣਾ, ਜਪੀ ਜਾਣਾ, ਸਿਮਰੀ ਜਾਣਾ, ਸੁਰਤੀ ਨਾਲ, ਸਿਮਰਤੀ ਨਾਲ ਜਪੀ ਜਾਣਾ, ਜਪੀ ਜਾਣਾ। ਤੇ ਜਪਦਿਆਂ ਜਪਦਿਆਂ ਮਹਾਰਾਜ ਜੀ ਕਹਿੰਦੇ ਸੋਝੀ ਆਏਗੀ ਇਹੀ ਨਾਮ ਧਨ ਦੀ ਕਮਾਈ। ਨਾਨਕ ਇਹੋ ਧਨ ਸਾਰ, ਦੁਨੀਆਂ ਦੇ ਵਿੱਚ ਜਿਤਨੇ ਧਨ ਨੇ ਉਹਨਾਂ ਸਾਰੇ ਧਨਾਂ ਵਿੱਚੋਂ ਸਾਰ ਧਨ, ਸ੍ਰੇਸ਼ਟ ਧਨ ਇਹੀ, ਸਭ ਤੋਂ ਉੱਤਮ ਧਨ, ਸਰਵੋਤਮ ਧਨ ਇਹੀ ਹੈ। ਇਸ ਨਾਮ ਧਨ ਤੋਂ ਬਿਨਾਂ ਬਾਕੀ ਸਭ ਸਾਰ ਹੈ, ਬਾਕੀ ਸਭ ਸਵਾਹ ਹੈ।
ਸੰਤ ਜਨਾ ਮਿਲ ਕਰੋ ਵਿਚਾਰਾ।
ਅਸ਼ਟਪਦੀ ਮਹਾਰਾਜ ਜੀ ਉਚਾਰਦੇ ਹਨ ਭਾਈ ਗੁਰਮੁਖੋ, ਸੰਤ ਜਨਾ ਮਿਲ ਕਰੋ ਵਿਚਾਰ, ਸੰਤ ਜਨਾ ਨਾਲ ਮਿਲ ਕੇ ਵਿਚਾਰ ਕਰੋ, ਸੰਤ ਜਨਾ ਨਾਲ ਮਿਲ ਕੇ। ਜਿਹੜੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸੰਤ ਹਨ, ਹਰ ਵੇਲੇ ਨਿਰੰਕਾਰ ਦੀ ਭਗਤੀ ਦੇ ਰੰਗ ਵਿੱਚ ਸਦਾਕਾਰ ਰਹਿੰਦੇ ਨੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਪਰਮੇਸ਼ਰ ਦਾ ਚਿੰਤਨ ਹੀ ਕਰਦੇ ਰਹਿੰਦੇ ਨੇ, ਐਸੇ ਸੰਤ, ਉਹਨਾਂ ਨਾਲ ਮਿਲ ਕੇ ਵਿਚਾਰ ਕਰੋ। ਪਰ ਉਹ ਵਿਚਾਰ ਅਸੀਂ ਕਿਸੇ ਮਹਾਤਮਾ ਸਾਧੂਆਂ ਨੂੰ ਮਿਲਦੇ ਵੀ ਹਾਂ ਤੇ ਵਿਚਾਰ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਸੰਤ ਜੀ ਸਾਡਾ ਸਿਰ ਪੀੜ ਹੁੰਦਾ ਰਹਿੰਦਾ ਕੀ ਕਰੀਏ, ਅਸੀਂ ਕਿਸੇ ਮਹਾਤਮਾ ਸਾਧੂ ਨੂੰ ਮਿਲ ਗਏ ਤੇ ਇਹ ਨਹੀਂ ਕਹਿੰਦੇ ਜੀ ਮਹਾਰਾਜ ਕੋਈ ਆਤਮ ਦੀ ਵਿਚਾਰ ਦੱਸੋ, ਕੋਈ ਅੰਦਰ ਦੀ ਸਮਝ ਪਵੇ ਤੇ ਸੱਚ ਝੂਠ ਦੀ ਵਿਚਾਰ ਕਰੀਏ, ਸੱਚ ਕੀ ਹੈ ਝੂਠ ਕੀ ਹੈ। ਅਸੀਂ ਕਿਸੇ ਸੰਤ ਮਹਾਤਮਾ ਨੂੰ ਮਿਲੀਏ ਵੀ ਤਾਂ ਕਹਿੰਦੇ ਮਹਾਰਾਜ ਸਿਰ ਪੀੜ ਹੁੰਦਾ ਕੀ ਕਰੀਏ, ਗੋਡੇ ਬੜੇ ਪੀੜ ਹੁੰਦੇ ਨੇ ਕੀ ਕਰੀਏ। ਮਹਾਰਾਜ ਜੀ ਸਾਨੂੰ ਏਦਾਂ ਲੱਗਦਾ ਸਾਡੇ ਘਰ ਵਿੱਚ ਕਿਸੇ ਨੇ ਕੁਝ ਕੀਤਾ ਕਰਾਇਆ, ਦੱਸੋ ਇਹਦਾ ਕੀ ਕਰੀਏ। ਮਹਾਂਪੁਰਖਾਂ ਸਾਧੂਆਂ ਦੇ ਕੋਲ ਤਾਂ ਭਾਈ ਨਾਮ ਦੀ ਵਿਚਾਰ ਕਰਨੀ ਹੈ ਸਾਧੂ ਦੇ ਕੋਲ, ਤੇ ਜਿਹੜਾ ਸੰਤ ਤੁਹਾਨੂੰ ਅੱਗੋਂ ਦੱਸਣ ਲੱਗ ਪਏ ਵੀ ਜੇ ਸਿਰ ਪੀੜ ਹੁੰਦਾ ਤਾਂ ਭਾਈ ਫਿਰ ਆਹ ਕੰਮ ਏਦਾਂ ਕਰਿਆ ਕਰੋ, ਗੋਡੇ ਪੀੜ ਹੁੰਦੇ ਤੇ ਏਦਾਂ ਕਰਿਆ ਕਰੋ, ਜੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ ਤੇ ਤੁਸੀਂ ਆਹ ਕੁਝ ਕਰੋ, ਫਿਰ ਉਹ ਸੰਤ ਵੀ ਨਹੀਂ ਹੋ ਸਕਦਾ। ਇਹ ਵੀ ਗੱਲ, ਉਹ ਫਿਰ ਸੰਤ ਵੀ ਨਹੀਂ ਹੋ ਸਕਦਾ। ਸੰਤ ਤਾਂ ਉਹੀ ਆ ਜਿਹੜਾ ਕਹੇ ਬਈ ਨਾਮ ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰੇ ਸੁੱਖ ਨੇ ਸਾਰੀਆਂ। ਗਰੀਬਨ ਬਾਗ ਸਾਹਿਬ ਸੱਚੀ ਪਾਤਸ਼ਾਹ ਜੀ ਕਹਿੰਦੇ ਭਾਈ ਸੰਤ ਜਨਾਂ ਨਾਲ ਮਿਲ ਕੇ ਨਿਰੰਕਾਰ ਦੇ ਨਾਮ ਦੀ ਵਿਚਾਰ ਕਰੋ, ਸੰਤ ਜਨਾਂ ਮਿਲ ਕਰੋ ਵਿਚਾਰ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ,
ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ,
ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ,
ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ,
ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ,
ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ।
ਸੰਤ ਜਨਾਂ ਨਾਲ ਮਿਲ ਕੇ ਤਾਂ ਕੰਮ ਜਿਹੜਾ ਕਰਮ ਯੋਗ, ਮਹਾਰਾਜ ਜੀ ਕਹਿੰਦੇ ਵਿਚਾਰ ਕਰੋ, ਕਿਉਂਕਿ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਤੁਸੀਂ ਵਿਚਾਰ ਕਰੋਗੇ ਤੁਹਾਡੀ ਵਿਚਾਰ ਨੂੰ ਸ਼ਕਤੀ ਮਿਲੇਗੀ, ਊਰਜਾ ਮਿਲੇਗੀ ਉਸ ਸੰਤ ਤੋਂ। ਅਸੀਂ ਵਿਚਾਰ ਇਕੱਲੇ ਬਹਿ ਕੇ ਕਰੀਏ, ਸਾਡੀ ਵਿਚਾਰ ਜਿਹੜੀ ਹੈ ਨਾ ਉਹ ਖਿੰਡਦੀ ਰਹੇਗੀ, ਇਕਾਗਰਤਾ ਨਾਲ ਨਹੀਂ ਹੋਏਗੀ। ਸਾਡੀ ਵਿਚਾਰ ਦੇ ਵਿੱਚ ਵੀ ਸ਼ਕਤੀ ਹੈ ਨਾ, ਸ਼ਕਤੀ ਕੰਮ ਕਰਦੀ ਊਰਜਾ, ਸਾਡੀ ਊਰਜਾ ਇਤਨੀ ਬਲਵਾਨ ਨਹੀਂ ਹੈ ਕਿ ਅਸੀਂ ਆਪਣੇ ਵਿਚਾਰ ਨੂੰ ਪੂਰਨ ਤੌਰ ਤੇ ਪ੍ਰਪੱਕ ਕਰੀਏ। ਸੰਤ ਜਨਾਂ ਨਾਲ ਮਿਲ ਕੇ ਬੈਠ ਕੇ ਜਦੋਂ ਵਿਚਾਰ ਕਰਾਂਗੇ, ਸਾਡੇ ਵਿਚਾਰ ਨੂੰ ਉਹਨਾਂ ਦੇ ਕੋਲੋਂ ਊਰਜਾ ਮਿਲੇਗੀ, ਸ਼ਕਤੀ ਮਿਲੇਗੀ, ਸਾਡੇ ਵਿਚਾਰ ਵਿੱਚ ਇਹੋ ਜਿਹੀ ਸ਼ਕਤੀ ਭਰ ਜਾਏਗੀ ਸੰਤ ਜਨਾਂ ਦੀ ਸੰਗਤ ਨਾਲ ਕਿ ਉਹ ਵਿਚਾਰ ਸਾਡੇ ਅੰਦਰ। ਇਹ ਫਾਇਦਾ ਸੰਤ ਜਨਾਂ ਦੀ ਸੰਗਤ, ਇਹ ਲਾਭ। ਇਕੱਲੇ ਬੈਠੇ ਆ, ਸਾਡੇ ਵਿਚਾਰਾਂ ਹੋਰ ਹੋਰ ਹੀ ਚੱਲੀ ਜਾਣਗੀਆਂ, ਕਈ ਪ੍ਰਕਾਰ ਦੀਆਂ ਵਿਚਾਰਾਂ। ਸੰਤ ਜਨਾਂ ਦੀ ਸੰਗਤ ਵਿੱਚ ਨਾਮ ਦੀ ਵਿਚਾਰ ਚੱਲਣੀ ਹੈ, ਭਗਤੀ ਦੀ ਵਿਚਾਰ ਚੱਲਣੀ, ਉੱਥੇ ਬੈਠੇ ਪ੍ਰਭਾਵ ਜੋ ਹੋ ਜਾਵੇਗਾ, ਉਹਨਾਂ ਦੀ ਸੰਗਤ ਦਾ ਜਿਹੜਾ ਪ੍ਰਭਾਵ ਹੈ ਉਹ ਐਸਾ ਹੋਏਗਾ। ਇਕੱਲੇ ਬੈਠੇ ਆ, ਸਾਡਾ ਆਪਣੇ ਮਾੜੇ ਮਨ ਦਾ, ਭੈੜੇ ਮਨ ਦਾ ਪ੍ਰਭਾਵ ਸਾਡੇ ਤੇ ਰਹਿਣਾ, ਉੱਦਾਂ ਦੀਆਂ ਵਿਚਾਰਾਂ ਹੋਣਗੀਆਂ। ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਫਿਰ ਉਹਨਾਂ ਦੀ ਪ੍ਰਭਾਵ, ਉਹਨਾਂ ਦੀ ਸੰਗਤ ਦਾ ਪ੍ਰਭਾਵ, ਨਾਮ ਜਪਣ ਦਾ ਪ੍ਰਭਾਵ ਪਏਗਾ, ਉਹਦੇ ਨਾਲ ਫਿਰ ਨਾਮ ਜਪਣ ਦੀ ਵਿਚਾਰ ਸਾਡੇ ਹਿਰਦੇ ਚ ਪੈਦਾ ਹੋਵੇਗੀ। ਇਸ ਕਰਕੇ ਸਾਹਿਬ ਕਹਿੰਦੇ, ਸੰਤ ਜਨਾਂ ਨਾਲ ਮਿਲ ਕੇ ਭਾਈ ਭਗਤੀ ਦੀ ਵਿਚਾਰ ਕਰੋ, ਸੱਚ ਝੂਠ ਦੀ ਵਿਚਾਰ ਕਰੋ।
ਏਕ ਸਿਮਰ ਨਾਮ ਆਧਾਰ,
ਇੱਕ ਸਿਮਰੋ, ਇੱਕ ਸਿਮਰ, ਇੱਕ ਦਾ ਸਿਮਰਨ, ਔਰ ਇੱਕ ਦਾ ਸਿਮਰਨ ਕਰਕੇ ਸਮਝ ਲਓ ਕਿ ਕੇਵਲ ਨਾਮ ਦਾ ਹੀ ਆਧਾਰ ਹੈ, ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਹੈ, ਸਾਨੂੰ ਹੋਰ ਕੋਈ ਆਸਰਾ ਨਹੀਂ, ਹੋਰ ਕੋਈ ਆਧਾਰ ਨਹੀਂ, ਹੋਰ ਕੋਈ ਟੇਕ ਨਹੀਂ, ਉਹ ਟੇਕ ਹੈ ਨਿਰੰਕਾਰ ਦੇ ਨਾਮ ਦੀ, ਵਾਹਿਗੁਰੂ ਦੇ ਨਾਮ ਦੀ ਟੇਕ, ਨਾਮ ਦਾ ਹੀ ਆਸਰਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੇ ਆਸਰੇ ਖਤਮ ਹੋ ਜਾਣਗੇ। ਸਭੋ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਨਾ ਲੱਗੈ ਨਾ ਤੱਤੀ ਵਾਓ। ਜਿੰਨੇ ਆਸਰੇ ਨੇ ਸਾਰੇ ਭੱਜ ਜਾਣ ਵਾਲੇ ਨੇ, ਨੱਠ ਜਾਣ ਵਾਲੇ ਨੇ, ਨਿਰੰਕਾਰ ਦੇ ਨਾਮ ਦਾ ਹੀ ਆਸਰਾ ਸਾਨੂੰ। ਜਿਹਨੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲ ਜਾਏ, ਉਹਨੂੰ ਫਿਰ ਤੱਤੀ ਵਾਰ ਤੱਕ ਨਹੀਂ ਲੱਗਦੀ। ਇਸ ਕਰਕੇ ਸਾਹਿਬ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਸਾਨੂੰ ਆਧਾਰ ਹੈ, ਉਹਨੂੰ ਹੀ ਸਿਮਰਨਾ ਕਰੋ।
ਹੇ
ਮਿੱਤਰ ਜਨੋ, ਅਵਰ ਉਪਾਵ ਸਭ ਗੀਤ ਹਰ। ਹੇ ਮਿੱਤਰ ਜਨੋ, ਹੋਰ ਜਿਹੜੇ ਉਪਾਅ ਨੇ ਨਾ, ਤੁਸੀਂ ਹੋਰ ਕਰਮ ਜਿਹੜੇ ਕਰਦੇ ਹੋ, ਇਹ ਸਾਰੇ ਵਿਸਾਰ ਦਿਓ, ਛੱਡ ਦਿਓ, ਤਿਆਗ ਦਿਓ, ਸਭ ਤਿਆਗ ਕਿ ਮੈਂ ਆਹ ਵਸੀਲਾ ਕਰਾਂ, ਆਹ ਉਪਾਅ ਕਰਾਂ, ਇੰਨੇ ਦਿਨ ਭੁੱਖਾ ਰਵਾਂ ਤੇ ਰੱਬ ਮਿਲੇਗਾ, ਇੰਨੇ ਦਿਨ ਇਹ ਮੰਤਰ ਦਾ ਜਾਪ ਕਰਾਂ ਤੇ ਪਰਮੇਸ਼ਰ ਮਿਲੇਗਾ। ਮਹਾਰਾਜ ਜੀ ਕਹਿੰਦੇ, ਜਿੰਨੇ ਉਪਾਅ ਨੇ ਸਾਰੇ ਛੱਡ, ਸਾਰੇ ਤਿਆਗ, ਇੱਕੋ ਕੰਮ ਕਰਨਾ, ਸਾਰੇ ਕੰਮ ਛੱਡ ਦੇ, ਬਸ ਇੱਕੋ ਕਰਿਆ ਕਰ। ਉਹ ਇੱਕ ਕੰਮ ਕਰ ਲਏਗਾ, ਸਾਰੇ ਕੰਮ ਆਪਣੇ ਆਪ ਹੀ ਸਫਲ ਹੋ ਜਾਣ। ਉਹ ਕੰਮ ਕਰ ਲੈ, ਬਾਕੀ ਸਾਰੇ ਹੋ ਜਾਣ। ਅਸੀਂ ਬਾਕੀ ਸਾਰਿਆਂ ਨੂੰ ਕਰੀ ਜਾ ਰਿਹਾ, ਇੱਕ ਨਹੀਂ ਕਰਦੇ ਜਿਹੜਾ ਕਰਨਾ ਚਾਹੀਦਾ। ਇਸ ਕਰਕੇ ਕੋਈ ਵੀ ਕੰਮ ਨਹੀਂ ਨੇਪਰੇ ਚੜ੍ਹਦਾ, ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ। ਮਹਾਰਾਜ ਕਹਿੰਦੇ, ਇੱਕੋ ਕੰਮ ਕਰ, ਬਾਕੀ ਜਿੰਨੇ ਉਪਾਅ ਹਨ ਹੇ ਮਿੱਤਰ ਜਨੋ, ਉਹਨਾਂ ਸਾਰੇ ਉਪਾਵਾਂ ਨੂੰ ਤਿਆਗ ਦਿਓ।
ਸ਼ਰਨਾ ਕਮਲ ਮੈਂ ਉਰਧਾਰ,
ਉਰ ਦਾ ਇੱਥੇ ਮਤਲਬ, ਕਿਉਂਕਿ ਦੋ ਸ਼ਬਦ ਆ ਗਏ ਨਾ, ਰਿਤ ਵੀ ਆ ਗਿਆ, ਉਰ ਵੀ ਆ ਗਿਆ। ਵੈਸੇ ਉਰ ਦਾ ਅਰਥ ਵੀ ਹਿਰਦਾ ਹੀ ਕਰਦੇ ਨੇ, ਪਰ ਇੱਥੇ ਰਿਤ ਪਹਿਲਾਂ ਆ ਗਿਆ, ਬਾਅਦ ਵਿੱਚ ਉਰ ਆਇਆ। ਤੇ ਉਰ ਦਾ ਮਤਲਬ ਹੈ ਸ੍ਰੇਸ਼ਟ, ਸਰਵੋਤਮ, ਜਿਹੜੇ ਪਰਮੇਸ਼ਰ ਦੇ ਪਵਿੱਤਰ ਚਰਨ ਕਮਲ ਸਭ ਤੋਂ ਉੱਤਮ ਹਨ, ਇਹ ਕੰਮ ਕਰੋ। ਮਹਾਰਾਜ ਜੀ ਕਹਿੰਦੇ, ਬਾਕੀ ਸਾਰੇ ਉਪਾਅ ਛੱਡੋ, ਸਾਰੇ ਵਸੀਲੇ ਛੱਡੋ, ਸਾਰੇ ਤਰੀਕੇ ਛੱਡੋ, ਇੱਕ ਕੰਮ ਕਰ ਲਓ, ਇੱਕ ਤਰੀਕਾ। ਉਹ ਕਿਹੜਾ? ਕਿ ਪਰਮੇਸ਼ਰ ਦੇ ਚਰਨ ਜਿਹੜੇ ਸਭ ਤੋਂ ਉੱਤਮ ਨੇ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਰਿਤ ਮਹਿ ਧਾਰ ਹੋਰ, ਔਰ ਜਿਹੜਾ ਸ਼ਬਦ ਆ ਉਹ ਪਹਿਲਾਂ ਲੱਗ ਜਾਏਗਾ ਚਰਨ ਕਮਲ ਦੇ, ਅਨਵੈ ਕਰਕੇ ਅਰਥ। ਪਰਮਾਤਮਾ ਦੇ ਜਿਹੜੇ ਪਵਿੱਤਰ ਚਰਨ ਕਮਲ ਸਭ ਤੋਂ ਔਰ ਸ੍ਰੇਸ਼ਟ ਹਨ, ਸਰਵੋਤਮ ਹਨ, ਉੱਤਮ ਹਨ, ਸ਼੍ਰੋਮਣੀ ਹਨ, ਉਹਨਾਂ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ। ਆਪਣੇ ਰਿਦ ਵਿੱਚ ਹਿਰਦੇ ਵਿੱਚ ਧਾਰਨ ਕਰਦੇ ਨੇ ਪਰਮੇਸ਼ਰ ਦੀ ਚਰਨ ਕਮਲਾਂ ਨੂੰ। ਹਾਂਜੀ
ਕਰਨ ਕਾਰਨ ਸੋ ਪ੍ਰਭ ਸੰਗਤ,
ਪਰਮੇਸ਼ਰ ਕਰਨ ਵਾਲਾ ਵੀ ਹੈ ਔਰ ਕਾਰਨ ਰੂਪ ਵੀ ਹੈ। ਨਵਿੱਤ ਕਾਰਨ ਉਪਾਧਾਨ ਕਾਰਨ ਆਪ ਹੀ ਹੈ ਵਾਹਿਗੁਰੂ ਪਰਮੇਸ਼ਰ ਸੰਸਾਰ ਨੂੰ। ਨਵਿੱਤ ਕਾਰਨ ਵੀ ਆਪ ਹੈ, ਉਪਾਧਾਨ ਕਾਰਨ ਵੀ ਆਪ ਹੈ, ਆਪ ਹੀ ਬਣਾਉਂਦਾ, ਆਪ ਹੀ ਲੈ ਕਰਦਾ ਹੈ, ਖਤਮ ਵੀ ਆਪ ਕਰਦਾ ਹੈ, ਆਪਣੇ ਆਪ ਤੋਂ ਹੀ ਸਾਰਾ ਕੁਝ ਬਣਾਇਆ। ਇਸ ਕਰਕੇ ਕਾਰਨ ਰੂਪ ਵੀ ਕਰਨ ਵਾਲਾ ਵੀ ਆਪ ਹੀ ਹੈ। ਸੋ ਪ੍ਰਭ ਸਮਰੱਥ, ਐਸਾ ਪ੍ਰਭੂ ਸਮਰੱਥ। ਹੁਣ ਜਦੋਂ ਸਮਰੱਥ ਕਹਿ ਦਿੱਤਾ ਫਿਰ ਕੋਈ ਸੰਸਥਾ ਨਹੀਂ ਰਹਿ ਜਾਂਦੀ, ਫਿਰ ਕੋਈ ਸੰਸਥਾ ਨਹੀਂ ਰਹਿ ਜਾਂਦੀ। ਆ ਜਿਹੜੇ ਗੁਰਮੁਖ ਕਹਿੰਦੇ ਨੇ ਨਾ, ਗੁਰੂ ਨਾਨਕ ਸਾਹਿਬ ਨੇ ਮੱਕਾ ਨਹੀਂ ਫੇਰਿਆ, ਉਹ ਜ਼ਿਆਦਾ ਦਰਅਸਲ ਗੁਰੂ ਨਾਨਕ ਸਾਹਿਬ ਨੂੰ ਸਮਰੱਥ ਨਹੀਂ ਸਮਝਦੇ। ਜੇ ਗੁਰੂ ਨਾਨਕ ਪਾਤਸ਼ਾਹ ਨੂੰ ਸਮਰੱਥ ਸਮਝਣ ਤੇ ਫਿਰ ਇਹੋ ਜਿਹਾ ਕਿਰਤੂ ਨਾ ਕਰਨ, ਇਹੋ ਜਿਹਾ ਸ਼ੰਕਾ ਨਾ ਕਰਨ। ਜੇ ਸਮਰੱਥ ਸਮਝਣ ਤੇ ਫਿਰ ਇਹ ਸਮਝ ਆਵੇ ਉਹਨਾਂ ਨੂੰ ਕਿ ਭਗਤ ਨਾਮਦੇਵ ਨੇ ਮਰੀ ਹੋਈ ਗਊ ਭਗਵਾਨ ਨੇ ਜਿਉਂਦੀ ਕੀਤੀ, ਸਮਰੱਥ ਸਮਝੋਗੇ ਤਾਂ ਸਮਝ ਆਏਗੀ, ਨਹੀਂ ਤਾਂ ਕਿਰਤੂ ਕਰੰਤੂ ਜੀ ਪਏ ਰਹਿਣ। ਪਾਰਬ੍ਰਹਮ ਪਰਮੇਸ਼ਰ ਸਮਰੱਥ ਹੈ, ਜੋ ਚਾਹੇ ਮਰਜ਼ੀ ਕਰ। ਸਮਰਾਠੀ ਕਰ ਸਕਦਾ ਨਾ, ਕੀੜੀ ਦੇ ਵਿੱਚ ਇੰਨੀ ਸ਼ਕਤੀ ਪੈਦਾ ਕਰਦੇ ਵੀ ਕਰੋੜਾਂ ਲਸ਼ਕਰਾਂ ਨੂੰ ਸਾੜ ਕੇ ਸਵਾਹ ਕਰਕੇ ਰੱਖ ਸਕਦਾ, ਇਹ ਸਮਰਾਠੀ ਕਰ ਸਕਦਾ। ਇਹ ਸਮਰੱਥ ਦੀ ਪਰਿਭਾਸ਼ਾ ਕਹਿੰਦੇ ਐਸਾ ਪ੍ਰਭੂ ਸਮਰੱਥ ਹੈ। ਇਹ ਭਾਈ ਪੱਕੇ ਤੌਰ ਤੇ ਗ੍ਰਹਿਣ ਕਰੋ, ਦ੍ਰਿੜ ਕਰ ਕਹੋ, ਪਕੜੋ ਪਕੜੋ ਯਾਨੀ ਕਿ ਗ੍ਰਹਿਣ ਕਰੋ, ਕਹੋ ਕਿ ਨਾਮ ਹਰ ਵਰਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿਹੜੀ ਵਸਤੂ ਹੈ ਇਹਨੂੰ ਪੱਕੇ ਤੌਰ ਤੇ ਪਕੜੋ, ਪੱਕੇ ਤੌਰ ਤੇ ਗ੍ਰਹਿਣ ਕਰੋ। ਇਹ ਨਹੀਂ ਕਦੇ ਜਪ ਲਿਆ ਕਦੇ ਛੱਡ ਦਿੱਤਾ, ਕਦੇ ਕਈ ਕਈ ਦਿਨ ਲੰਘ ਗਏ ਵਾਹਿਗੁਰੂ ਤੱਕ ਨੇ ਕਿਹਾ ਰਤਨਾਂ ਨੂੰ, ਮਹਾਰਾਜ ਜੀ ਕਹਿੰਦੇ ਨੂੰ ਪੱਕੇ ਤੌਰ ਤੇ ਪਕੜ ਲਓ, ਕਿਉਂਕਿ ਇਹਦੇ ਬਿਨਾਂ ਕੋਈ ਆਸਰਾ ਨਹੀਂ, ਇਹਦੇ ਬਿਨਾਂ ਕੋਈ ਟੇਕ ਨਹੀਂ, ਕੋਈ ਆਧਾਰ ਨਹੀਂ। ਕਦੇ ਸਮੁੰਦਰ ਚ ਡੁੱਬਦੇ ਹੋਏ ਨੂੰ ਬੇੜੀ ਮਿਲ ਜਾਏ ਕਰਨ ਵਾਸਤੇ, ਜਹਾਜ਼ ਮਿਲ ਜਾਏ, ਕਦੇ ਉਹ ਜਹਾਜ਼ ਛੱਡਦਾ ਜਦੋਂ ਤੱਕ ਕਿਨਾਰੇ ਨਾ ਲੱਗੇ? ਜੇ ਜਹਾਜ਼ ਛੱਡਿਆ ਤੇ ਡੁੱਬ ਜਾਂਗਾ ਸਮੁੰਦਰ ਚ। ਕਹਿੰਦੇ ਇਸੇ ਪ੍ਰਕਾਰ ਜੇ ਤਰਨਾ ਕਿਨਾਰੇ ਲੱਗਣਾ ਇਹ ਸੰਸਾਰ ਸਮੁੰਦਰ ਤੋਂ, ਤੇ ਨਾਮ ਨੂੰ ਪੱਕੇ ਤੌਰ ਤੇ ਪਕੜਦਾ, ਨਾਮ ਬਿਨਾਂ ਕਿਸੇ ਨੀ ਤਾਰਨਾ। ਜੇ ਛੱਡ ਦਿੱਤਾ ਤੇ ਫਿਰ ਡੁੱਬਿਆ ਫਿਰੇ, ਫਿਰ ਭਵਜਲ ਦੇ ਵਿੱਚ ਮਾਝ ਧਾਰ ਵਿੱਚ ਡੁੱਬਿਆ ਫਿਰੇਗਾ, ਪਤਾ ਨੀ ਖਬਰੇ ਦੁਬਾਰਾ ਕੋਈ ਜਹਾਜ਼ ਮਿਲੇ ਕੇ ਨਾਮ। ਇਸ ਕਰਕੇ ਹੁਣ ਦ੍ਰਿੜ ਕਰਕੇ ਪੱਕੇ ਤੌਰ ਤੇ ਨਾਮ ਰੂਪੀ ਵਰਤ ਨੂੰ ਵਸਤੂ ਨੂੰ ਪਕੜ ਲੈ, ਗ੍ਰਹਿਣ ਕਰ ਲੈ।
ਮਹਾਰਾਜ
ਜੀ ਕਹਿੰਦੇ ਇਸ ਨਾਮ ਧਾਰਨ ਨੂੰ ਸੰਚੋ, ਇਕੱਠਾ ਕਰੋ ਤੇ ਇਕੱਠਾ ਕਰਕੇ ਭਾਗਾਂ ਵਾਲੇ ਬਣ ਜਾਓ, ਹੋਵੋ ਭਗਵੰਤ, ਭਾਗਸ਼ਾਲੀ ਬਣ ਜਾਓ। ਆਮ ਕਰਕੇ ਬੰਦੇ ਕਹਿੰਦੇ ਨੇ ਜੀ ਮੇਰੇ ਮਾੜੇ ਭਾਗ ਨੇ, ਮੇਰੇ ਮੰਦੇ ਭਾਗ ਨੇ, ਮਹਾਰਾਜ ਕਹਿੰਦੇ ਚੰਗੇ ਹੋ ਜਾਣਗੇ। ਭਾਗਾਂ ਵਾਲਾ ਹੋ ਸਕਦਾ ਤੂੰ, ਕਿਵੇਂ ਹੋ ਸਕਦਾ ਜੇ ਤੂੰ ਨਾਮ ਧਨ ਇਕੱਠਾ ਕਰੇ, ਨਾਮ ਧਨ ਨੂੰ ਸੰਚੇ ਤੇ ਭਾਗਾਂ ਵਾਲਾ ਹੋ ਜਾਏਗਾ, ਉਹ ਭਗਵੰਤ ਹੋ ਜਾ ਭਾਗ ਵਾਲਾ। ਤੈਨੂੰ ਕਹਿੰਦੇ ਆਖਿਆ ਵੀ ਤੂੰ ਮਾੜੇ ਭਾਗਾਂ ਵਾਲਾ ਹੀ ਰਹਿ, ਤੂੰ ਵੀ ਚੰਗਿਆ ਭਾਗਾਂ ਵਾਲਾ ਹੋ ਸਕਦਾ ਜੇ ਨਾਮ ਧਨ ਨੂੰ ਇਕੱਠਾ ਕਰੇ, ਨਾਮ ਧਨ ਨੂੰ ਸੰਚੇ, ਤੇ ਤੇਰੇ ਵਰਗਾ ਭਾਗਵੰਤ ਕੋਈ ਨੀ ਹੋ ਸਕਦਾ। ਤੇ ਮਹਾਰਾਜ ਜੀ ਕਹਿੰਦੇ ਨਾਮ ਧਨ ਸੰਚੋ, ਇਕੱਠੇ ਕਰ, ਇਕੱਠਾ ਕਰੋ ਤੇ ਹੋਵੋ ਭਗਵੰਤ, ਭਗਵੰਤ ਬਣ ਜਾਓ, ਯਾਨੀ ਕਿ ਭਾਗਾਂ ਵਾਲੇ ਹੋ ਜਾਓ।
ਸੰਤ ਜਨਾ ਕਾ ਨਿਰਮਲ ਮੰਤਰ,
ਜਿਹੜਾ ਸੰਤ ਜਨਾ ਦਾ ਦਿੱਤਾ ਹੋਇਆ ਮੰਤਰ ਹੈ ਉਹ ਬੜਾ ਨਿਰਮਲ ਹੈ, ਪਵਿੱਤਰ ਹੈ। ਮੰਤ ਨਾਮ ਉਪਦੇਸ਼ ਦਾ, ਸੰਤ ਜਨ ਜਿਹੜਾ ਉਪਦੇਸ਼ ਦਿੰਦੇ ਨੇ ਨਾ ਗੁਰਮੁਖਾਂ ਨੂੰ, ਆਪਣੇ ਸਤਸੰਗੀਆਂ ਨੂੰ, ਬੜਾ ਨਿਰਮਲ ਤੇ ਪਵਿੱਤਰ ਉਪਦੇਸ਼ ਦਿੰਦੇ ਨੇ, ਬੜਾ ਸਿੱਧਾ ਸਪਸ਼ਟ ਤਰਲ ਉਪਦੇਸ਼, ਜਿਹੜਾ ਹਰ ਇੱਕ ਦੀ ਸਮਝ ਚ ਪੈ ਜੇ, ਹਰ ਇੱਕ ਦੀ ਸੋਝੀ ਚ ਪੈ ਜੇ। ਐਸਾ ਨਿਰਮਲ ਤੇ ਪਵਿੱਤਰ ਉਪਦੇਸ਼ ਹੈ ਸੰਤ ਜਨਾਂ ਦਾ, ਜੋ ਸੰਸਾਰ ਦੇ ਉਹ ਸਾਰੇ ਪ੍ਰਾਣੀਆਂ ਨੂੰ ਦਿੰਦੇ ਹਨ।
ਇੱਕ ਆਸੋ ਰੱਖੋ ਮਨ ਮਾਹੇ,
ਇਹ ਭਾਈ ਆਪਣੇ ਮਨ ਵਿੱਚ ਕੇਵਲ ਇੱਕ ਦੀ ਆਸ ਰੱਖੋ, ਇੱਕ ਦੀ ਭਰੋਸਾ ਰੱਖਣਾ, ਇੱਕ ਦਾ ਆਸ ਰੱਖਣੀ, ਇੱਕ ਦੀ ਟੇਕ ਰੱਖਣਾ, ਇੱਕ ਦੀ ਇੱਕ ਦਾ ਭਰੋਸਾ ਰੱਖਣਾ। ਥਾਂ ਥਾਂ ਤੇ ਭਰੋਸਾ ਨਹੀਂ ਬਣਾਉਣਾ, ਥਾਂ ਥਾਂ ਤੇ ਟੇਕ ਨਹੀਂ ਰੱਖਣੀ, ਬਹੁਤਿਆਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ, ਬਹੁਤਿਆਂ ਘਰਾਂ ਦਾ ਪ੍ਰਾਹੁਣਾ ਹੋਵੇ ਨਾ ਭੁੱਖਾ ਰਹਿ ਜਾਂਦਾ, ਹਰ ਇੱਕ ਸੋਚਦਾ ਵੀ ਦੂਜੇ ਘਰੋਂ ਖਾ ਕੇ ਆਇਆ ਹੋਣਾ, ਉਹਨੇ ਭਾਵੇਂ ਪਾਣੀ ਨਾ ਪੁੱਛਿਆ ਹੋਵੇ, ਇਹ ਕਹਿ ਦੇਵੇ ਵੀ ਮੈਂ ਫਲਾਣੇ ਘਰੋਂ ਆਇਆ, ਕਹਿੰਦੇ ਚਲੋ ਤੂੰ ਖਾ ਕੇ ਆਇਆ ਹੋਣਾ, ਹੁਣ ਮੈਂ ਕੀ ਦੂਜੇ ਘਰੋਂ ਵੀ ਤੀਜੇ ਘਰੋਂ ਵੀ ਬਹੁਤੇ ਘਰਾਂ ਚ ਜਾਂਦਾ ਫਿਰ ਭੁੱਖਾ ਹੀ ਮਰਦਾ। ਇੱਕ ਦੀ ਟੇਕ ਹੋਵੇ, ਇੱਕ ਘਰ ਚ ਪਹੁੰਚੇ ਅਗਲੇ ਨੂੰ ਪਤਾ ਵੀ ਮੇਰੇ ਘਰੇ ਹੀ ਆਇਆ, ਹੁਣ ਇਹਦੀ ਰੋਟੀ ਦਾ ਪ੍ਰਬੰਧ ਵੀ ਮੈਂ ਕਰਨਾ, ਪਾਣੀ ਦਾ ਪ੍ਰਬੰਧ ਵੀ ਮੈਂ ਕਰਨਾ, ਇਹਦੇ ਆਰਾਮ ਦਾ ਪ੍ਰਬੰਧ ਵੀ ਮੈਂ ਹੀ ਕਰਨਾ। ਇੱਕ ਦੀ ਆਸ ਰੱਖੋਗੇ ਤਾਂ ਭਾਈ ਰੱਜੋਗੇ, ਇੱਕ ਦਾ ਭਰੋਸਾ ਰੱਖਣਾ, ਇੱਕ ਅਕਾਲ ਪੁਰਖ ਦਾ ਤੇ ਭਰੋਸਾ ਵੀ ਇੱਕ ਦਾ, ਜੇ ਭੁੱਖੇ ਦਾ ਰੱਖ ਲਓਗੇ, ਜਿਹੜਾ ਆਪ ਹੀ ਘਰ ਚ ਭੁੱਖਾ, ਜਦੋਂ ਘਰ ਭਾਗ ਪੁੱਜਦੀ ਆ ਉਹਦੀ ਆਸ ਰੱਖ ਕੇ ਤੁਰ ਜਾਓਗੇ, ਜਿਹੜਾ ਆਪ ਭੁੱਖਾ ਬੈਠਾ ਤੁਹਾਨੂੰ ਕਿ ਮਿਲ ਜਾਏਗਾ। ਇਸ ਕਰਕੇ ਇਹ ਵੀ ਵੇਖਣਾ ਪਏਗਾ ਵੀ ਜਿਹਦੇ ਘਰ ਜਾਣਾ ਉਹਦੇ ਘਰ ਦੇ ਵਿੱਚ ਬਰਕਤ ਹੈ, ਤੇ ਉਹ ਅਕਾਲ ਪੁਰਖ ਦਾ ਘਰ, ਨਿਰੰਕਾਰ ਦਾ ਘਰ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇੱਕ ਦੀ ਆਸ ਆਪਣੇ ਮਨ ਵਿੱਚ ਰੱਖੋ,
ਨਾਨਕ ਮਿਟ ਜਾਏ।
ਇੱਕ ਦੀ ਆਸ ਰੱਖੋਗੇ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੁਹਾਡੇ ਸਾਰੇ ਰੋਗ ਮਿਟ ਜਾਣ, ਸਰਬ ਰੋਗ ਨਾਨਕ ਮਿਟ ਜਾਣ, ਜਿਤਨੇ ਰੋਗ ਨੇ ਸਾਰੇ ਰੋਗਾਂ ਦਾ ਨਾਸ ਹੋ ਜਾਏਗਾ। ਇੱਕ ਦੀ ਆਸ ਰੱਖ ਕੇ ਇੱਕ ਦਾ ਸੰਸਾਰ, ਇੱਕ ਦੀ ਮਹਾਰਾਜ ਜੀ ਕਿਰਪਾ ਕਰਦੇ ਹਨ। ਇਹ ਪਵਿੱਤਰ ਪਾਵਨ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵੱਸ ਗਏ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਹਿਬ ਜੀ ਦੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਸਿੱਖਾਂ ਦੇ ਸਿੱਖਾਂ ਕਰਨਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।